परम सत्कार योग गुरु महाराज जी की पावन पवित्र हजूरी विच गुरु बाबा जी का उपदेश गुरु महाराज जी की पवित्र सिक्ख्या सुनने दे लई असी समझण लई फिर गुरु बाबा जी की हजूरी च जुड़े हाँ। सतगुरु नानक देव जी महाराज जी की प्यारी बाणी जपजी साहिब दी इस 27वीं पौड़ी दा कीर्तन गायन होया है। जिवें अपनी विचार चल रही सी पिछलियां पौड़ियां दे विच गुरु नानक साहब महाराज इन्हां पौड़ियां च कीर्तन करते हैं कीर्ति करते हैं। इन्हां दे विच वो अवस्था जिस दे विचों कीर्तन हुंदा है उस अवस्था का दर्शन किया जा सकता है। वाहिगुरु के गुण गाँवे 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 सिंगर द सिंगिंग एंड द सोंग They all became one. और अखीर जाके इस पौड़ी दे विच उस दे गुण गाँवे 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 गुरु जी इत्थे पहुँच गए हैं कि मैं ही नहीं गा रहा जो कुछ भी है वो सारा ही तेनू गा रहा है। हुण ये अवस्था इंसान दे समझण तो बाहर है। ये सिर्फ उस अवस्था दे विच पहुँच के ही इसनू सिर्फ एक्सपीरियंस किया जा सकता है। तो अपनी विचार तो यह चल रही सी कि जो एडमायर कर रहा है उस दे रस नू उस दे आनंद नू तो उही जान सकता है ना, उन्हों दूसरा उस दी व्याख्या की करे। क्योंकि जो एडमायरेशन है वो गुरु महाराज जी ने किसे लिए नहीं की थी। वो गुरु महाराज जी दे अपने दिल की धड़कन है, अपने दिल दे विचों उठ रही प्यार दियां तरंगा हैं। गुरु महाराज जी दे हाव भाव हैं। गुरु महाराज जी की अपनी ब्लिस है। अते अजिहे शब्द जड़े हन दे आर नॉट फिलोसॉफिकल इशूज दे आर नॉट फॉर स्कॉलर्स टू अंडरस्टैंड। यस वन कैन गेट इंटरेस्टेड बिकम इंटरेस्टेड कि किस दिन एक दिन मेरी जिंदगी च भी ये दिन आए ਅਤੇ ਮੈਂ ਵੀ ਇਸ ਤਰ੍ਹਾਂ ਗਾ ਸਕਾਂ। ਜਦੋਂ ਲਫ਼ਜ਼ ਗਾਇਨ ਆਉਂਦਾ ਹੈ ਕਿ ਗਾ ਸਕਾਂ, ਜੋ ਅਸੀਂ ਗਾਇਨ ਨੂੰ ਸਮਝਿਆ ਹੈ ਉਹ ਤਾਂ ਜਿਵੇਂ ਵੋਕਲਿਸਟ ਗਲੇ ਦੇ ਨਾਲ ਗਾਉਂਦਾ ਹੈ, ਸਾਜ਼ਾਂ ਦੇ ਨਾਲ ਅਸੀਂ ਗਾਉਂਦੇ ਹਾਂ, ਇਨ ਜਨਰਲ ਸਾਡੀ ਸਮਝ ਗਾਉਣ ਦੇ ਵਾਸਤੇ ਇਹੀ ਹੈ। ਦੈਟਸ ਵਾਈ ਮੈਨੀ ਪੀਪਲ ਵਿਲ ਸੇ ਦੈਟ ਆਈ ਡੋਂਟ ਨੋ ਹਾਊ ਟੂ ਸਿੰਗ। ਪਰ ਗੁਰੂ ਮਹਾਰਾਜ ਜੀ ਤਾਂ ਕਹਿੰਦੇ ਹਨ ਹਰ ਸਾਊਂਡ ਹੀ ਜਿਹੜੀ ਹੈ ਇਟ ਇਜ਼ ਅ ਸੌਂਗ। ਇਸ ਅਨੁਭਵਤਾ ਦੇ ਵਿੱਚ ਪਹੁੰਚਿਆ ਹੋਣ ਲਈ ਦ ਚਰਪਿੰਗ ਆਫ ਦ ਬਰਡਸ ਇਜ਼ ਸੌਂਗ, ਦ ਸਾਊਂਡ ਕ੍ਰੀਏਟਡ ਬਾਈ ਟਾਈਡਸ ਆਫ ਓਸ਼ਨ ਇਜ਼ ਸੌਂਗ, ਦ ਵਿੰਡ ਵਿਚ ਬਲੋਸ ਥਰੂ ਦ ਫੋਰੈਸਟਸ ਐਂਡ ਕ੍ਰੀਏਟ ਸਾਊਂਡ ਦੈਟ ਇਜ਼ ਸੌਂਗ। Every sound is song. To Guru Nanak Dev Ji Maharaj nu jadon oh gayan di gal kar rahe han te oh gayan nahi jis nu assi gayan samjhde han aur oh kirtan nahi jis nu assi kirtan samjhde han। ਕੀਰਤਨ ਦੀ ਵਿਚਾਰ ਚੱਲ ਰਹੀ ਸੀ, ਉਸ ਕੀਰਤਨ ਦੀ ਵਿਚਾਰ ਨੂੰ ਕਿਉਂਕਿ ਇਸ ਪੌੜੀ ਦੇ ਨਾਲ ਹੀ 27ਵੀਂ ਪੌੜੀ ਦੇ ਨਾਲ ਚੌਥਾ ਚੈਪਟਰ ਜੋ ਕੀਰਤਨ ਦੇ ਉੱਤੇ ਚੱਲ ਰਿਹਾ ਸੀ ਉਹ ਸਮਾਪਤ ਹੋਏਗਾ। ਚੌਥੇ ਚੈਪਟਰ ਦੇ ਵਿੱਚ, ਚੌਥੇ ਭਾਗ ਦੇ ਵਿੱਚ ਸਿਰਫ ਕੀਰਤਨ ਹੈ। ਗੁਰੂ ਜੀ ਗਾਇਨ ਕਰ ਰਹੇ ਹਨ, ਗਾਇਨ ਕਿਸੇ ਨੂੰ ਸੁਣਾਉਣ ਲਈ ਨਹੀਂ ਕਰ ਰਹੇ। ਗਾਇਨ ਉਹ ਕਿਸੇ ਨੂੰ ਸਮਝਾਉਣ ਲਈ ਨਹੀਂ ਕਰ ਰਹੇ, ਸਿਰਫ ਉਹਨਾਂ ਦਾ ਆਪਣਾ ਐਕਸਪ੍ਰੈਸ਼ਨ ਹੈ, ਉਹਨਾਂ ਦੀ ਆਪਣੀ ਅੰਦਰਲੀ ਦੁਨੀਆ ਹੈ ਵਿਚ ਇਜ਼ ਦਾ ਆਊਟ ਪੋਰਿੰਗ ਆਫ ਗੁਰੂ ਬਾਬਾ ਜੀ ਇਜ਼ ਹਾਰਟ। ਸੋ ਕੀਰਤਨ ਦੀ ਵਿਚਾਰ ਸਾਨੂੰ ਅੱਜ ਸ਼ਬਦ ਆਪ ਜੀ ਦੇ ਸਾਹਮਣੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਸ਼ਬਦ ਦੇ ਦੁਆਰਾ ਸਾਨੂੰ ਸਮਝਾਇਆ ਹੈ ਕਿ ਕੀਰਤਨ ਕੀ। ਉਸਨੂੰ ਸੁਣਨ ਤੋਂ ਬਾਅਦ ਆਪ ਜੀ ਨੇ ਸੁਣਨਾ ਔਰ ਫਿਰ ਦੇਖਣਾ ਕਿ ਸਾਡਾ ਕੀਰਤਨ ਦੇ ਪ੍ਰਤੀ ਅਸੀਂ ਇਹ ਵੀ ਮਹਿਸੂਸ ਕਰਾਂਗੇ ਕਿ ਅਸੀਂ ਇਹ ਤਾਂ ਗੁਰੂ ਗ੍ਰੰਥ ਸਾਹਿਬ 'ਚੋਂ ਕਦੇ ਹੋ ਸਕਦਾ ਸ਼ਬਦ 'ਤੇ ਪੜ੍ਹਿਆ ਹੋਵੇ, ਸੁਣਿਆ ਵੀ ਹੋਵੇ, ਪਰ ਇਸ ਸ਼ਬਦ ਦੇ ਵਿੱਚ ਜੋ ਪਰਸਪੈਕਟਿਵ ਦਿੱਤਾ ਗਿਆ ਹੈ ਹੋ ਸਕਦਾ ਉਹ ਸਾਨੂੰ ਕਦੇ ਸਟ੍ਰਾਈਕ ਨਾ ਕੀਤਾ ਹੋਵੇ। ਗੁਰੂ ਜੀ ਇਸ ਸ਼ਬਦ 'ਚ ਦੱਸਦੇ ਹਨ ਕਲੀਅਰਲੀ ਕਿ ਕੀਰਤਨ ਕੀ ਹੁੰਦਾ ਹੈ, ਗਾਇਨ ਕੀ ਹੁੰਦਾ ਹੈ, ਐਡਮਾਇਰੇਸ਼ਨ ਕੀ ਹੁੰਦੀ, ਕੀਰਤਨ ਕੀ ਹੁੰਦਾ ਹੈ। ਸ਼ਬਦ ਇੱਥੋਂ ਆਰੰਭ ਕਰਦੇ ਹਨ, ਓਅੰਕਾਰ ਏਕ, ਓਅੰਕਾਰ, ਓ ਤੋਂ ਭਾਵ ਉਤਪਤੀ ਕਰਨ ਵਾਲਾ, ਅੰਗ ਤੋਂ ਭਾਵ ਜੋ ਸਾਰੀ ਉਤਪਤੀ ਕਰੀ ਜਾਂਦਾ ਫਿਰ ਉਸਨੂੰ ਆਪਣੇ ਵਿੱਚ ਵਾਪਸ ਡਿਜ਼ੋਲਵ ਕਰੀ ਜਾਂਦਾ। ਕਾਰ ਦਾ ਮਤਲਬ ਹੈ ਦ ਕੰਟੀਨਿਊਟੀ ਆਫ ਦਿਸ ਪ੍ਰੋਸੈਸ, ਏਕ ਉਹ ਇੱਕ ਹੀ ਹੈ ਹੋਰ ਕੋਈ ਨਹੀਂ ਹੈ, ਧੁਨ ਏਕ ਹੈ, ਏਕਾ ਰਾਗ ਅਲਾਪੈ, ਏਕਾ ਦੇਸੀ ਏਕ ਦਿਖਾਵੇ, ਏਕੋ ਰਹਿਆ ਵਿਆਪੈ, ਏਕਾ ਸੁਰਤ ਏਕਾ ਹੀ ਸੇਵਾ, ਏਕੋ ਗੁਰਤੇ ਜਾਪੈ, ਭਲੋ ਭਲੋ ਰੇ ਕੀਰਤਨੀਆ, ਰਾਮ ਰਮਾ ਰਾਮਾ ਗੁਣਗਾਓ, ਛੋੜ ਮਾਇਆ ਕੇ ਤੰਦ ਸੁਆਓ। ਗੁਰੂ ਜੀ ਇਸ ਸ਼ਬਦ 'ਚ ਇਹ ਦੱਸਦੇ ਹਨ ਕਿ ਕੀਰਤਨੀਆਂ ਉਹ ਹੈ, ਕੀਰਤਨੀਆਂ ਜੋ ਕੀਰਤਨ ਕਰਦਾ ਹੈ, ਕੀਰਤਨੀਆਂ ਉਹੀ ਹੈ ਨਾ ਜੋ ਕੀਰਤਨ ਕਰਦਾ ਹੈ। ਪਰ ਗੁਰੂ ਮਹਾਰਾਜ ਜੀ ਇਸ ਸ਼ਬਦ 'ਚ ਦੱਸਦੇ ਹਨ ਕੌਣ ਕੀਰਤਨ ਕਰਦਾ ਹੈ, ਕੀਰਤਨੀਆਂ ਕੌਣ ਹੈ, ਜਿਸ ਨੂੰ ਗੁਰੂ ਜੀ ਭਲਾ 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 ਕਹਿੰਦੇ ਹਨ, ਕਹਿੰਦੇ ਕੀਰਤਨੀਆਂ ਜੋ ਕੀਰਤਨ ਕਰਦਾ ਹੈ ਉਹ ਹੈ ਜਿਹੜਾ ਓਅੰਕਾਰ ਏਕ ਜੋ ਉਹ ਇੱਕ ਸਾਰੇ ਜੀਵਾਂ ਦੇ ਵਿੱਚ ਵਸ ਰਹੀ ਮੌਜੂਦ ਵਾਹਿਗੁਰੂ ਦੀ ਜੋਤ ਹੈ, ਧੁਨ ਇੱਕ ਹੈ, ਉਸ ਦੀ ਧੁਨ ਦੇ ਵਿੱਚ ਭਾਵ ਉਸ ਦੀ ਲਗਨ ਦੇ ਵਿੱਚ ਉਸ ਦੀ ਯਾਦ ਦੇ ਵਿੱਚ ਹਰ ਵੇਲੇ ਉਸ ਦੀ ਸੁਰਤੀ ਜਿਹੜੀ ਹੈ ਉਹ ਟਿੱਕੀ ਰਹੇ, ਉਸ 'ਚ ਸਮਾਈ ਹੋਈ ਰਹੇ। ਇਹ ਹੁਣ ਕੀਰਤਨੀਆਂ ਦੀਆਂ ਨਿਸ਼ਾਨੀਆਂ ਦੱਸੀਆਂ ਹਨ ਕਿ ਕੀਰਤਨ ਕੀ ਹੈ, ਕੀਰਤਨੀਆਂ ਕੌਣ ਹੈ। ਉਹ ਜੋ ਓਅੰਕਾਰ ਹੈ ਉਸ ਦੀ ਧੁੰਨ ਦੇ ਵਿੱਚ ਭਾਵ ਉਸ ਦੀ ਲਗਨ ਦੇ ਵਿੱਚ ਭਾਵ ਉਸਨੂੰ ਹੋਰ ਕੁਛ ਸੁੱਝਦਾ ਹੀ ਨਾ ਹੋਵੇ। ਜਿਸ ਤਰ੍ਹਾਂ ਕੱਲ੍ਹ ਦਾਸ ਨੇ ਅਰਜ਼ ਕੀਤੀ ਸੀ, ਵੰਸ ਵੀ ਰੀਚ ਟੂ ਦ ਲੈਵਲ ਆਫ ਦਿਸ ਕਾਇੰਡ ਆਫ ਸਟੇਟ ਆਫ ਮਾਇੰਡ, ਜਿੱਥੇ ਜਾ ਕੇ ਕੀਰਤਨ ਸ਼ੁਰੂ ਹੁੰਦਾ ਹੈ, ਵੇਅਰ ਐਡਮਾਇਰੇਸ਼ਨ ਬਿਗਿਨਸ, ਦੈਨ ਆਫਟਰ ਦੈਟ ਦੇਰ ਇਜ਼ ਨਥਿੰਗ ਐਲਸ ਟੂ ਡੂ, ਦੇਰ ਇਜ਼ ਨੋ ਸਪਿਰਚੁਅਲ ਪ੍ਰੈਕਟਿਸ ਆਫਟਰ ਦੈਟ ਪੁਆਇੰਟ, ਬਿਕੋਜ਼ whatsoever we were or one was supposed to see or witness, that has been witnessed, and after that there is nothing else to do except go on admiring, and that admiration will be effortless. Ate os effortless admiration de vich ਥ੍ਰਿਲ ਹੋਏਗੀ, ਐਕਸਟੇਸੀ ਹੋਏਗੀ, ਜੁਆਏ ਹੋਏਗੀ, ਐਂਡ ਦੈਨ ਦ ਵਰਲਡ ਆਫ ਐਡਮਾਇਰੇਸ਼ਨ ਵਿਲ ਇਨਗਲਫ ਦ ਪਰਸਨ, ਆਪਣੇ ਆਪ ਦੇ ਵਿੱਚ ਉਸਨੂੰ ਸਮੇਟ ਲਏਗਾ। ਤੋ ਐਡਮਾਇਰਰ, ਐਡਮਾਇਰੇਸ਼ਨ ਐਂਡ ਐਡਮਾਇਰਡ ਅਲਟੀਮੇਟਲੀ ਉਹ ਇੱਕ ਹੋ ਜਾਣਗੇ। ਗੁਰੂ ਜੀ ਕਹਿੰਦੇ ਭਲਾ ਕੀਰਤਨੀਆਂ ਉਹ ਹੈ ਜਿਹੜਾ ਕਿ ਓਅੰਕਾਰ ਏਕ, ਧੁਨ ਏਕ ਹੈ, ਏਕ ਹੈ ਰਾਗ ਅਲਾਪੈ। ਇੱਥੇ ਉਹਨਾਂ ਨੇ ਰਾਗ ਅਲਾਪੇ ਦਾ ਮਤਲਬ ਇਹ ਨਹੀਂ ਕਿ ਰਾਗ ਪਹਿਰੋਂ, ਰਾਗ ਆਸਾ ਜਾਂ ਰਾਗ ਸੋਠ ਜਾਂ ਰਾਗ ਸਿਰੀ ਰਾਗ ਜਾਂ ਰਾਗ ਕਿਦਾਰਾ, ਰਾਗ ਮਲਹਾਰ, ਇਹਨਾਂ 'ਚੋਂ ਕਿਸੇ ਰਾਗ ਦਾ ਅਲਾਪ ਕਰੇ। ਗੁਰੂ ਜੀ ਨੇ ਇੱਥੇ ਕਿਹਾ ਹੈ ਜਿਸ ਦਾ ਇੱਕੋ ਹੀ ਰਾਗ ਰਹਿ ਜਾਏ ਉਹ ਕੀ, ਕਿ ਉਹ ਜਿਹੜੀ ਓਅੰਕਾਰ ਜੋਤ ਸਾਡੇ ਅੰਦਰ ਹੈ ਉਹੀ ਉਸਦੀ ਹਾਰਟ ਬੀਟ ਬਣ ਜਾਏ, ਉਹੀ ਉਸਦੇ ਸਵਾਸ ਬਣ ਜਾਣ। ਉਸ ਤੋਂ ਬਿਨਾਂ ਨਾ ਉਸਨੂੰ ਕੁਛ ਸੁਣੇ, ਨਾ ਉਸਦੇ ਧਿਆਨ 'ਚ ਆਏ, ਨਾ ਉਸਨੂੰ ਕੁਛ ਨਜ਼ਰ ਆਏ, ਬਸ ਉਸ ਦੇ ਅੰਦਰ ਸਿਰਫ ਉਹੀ ਓਅੰਕਾਰ ਓਅੰਕਾਰ ਹੀ ਰਹਿ ਜਾਏ, ਬਾਕੀ ਸਭ ਕੁਛ ਖਤਮ ਹੋ ਜਾਏ। ਮਨ ਵੀ ਖਤਮ ਹੋ ਜਾਏ, ਹਉਮੈ ਵੀ ਖਤਮ ਹੋ ਜਾਏ, ਔਰ ਫਿਰ ਬਾਕੀ ਕੀ ਰਹਿ ਜਾਏਗਾ। ਅਗਰ ਸਾਡੇ ਅੰਦਰੋਂ ਮਨ ਵੀ ਖਤਮ ਹੋ ਜਾਏ, ਡਿਸਅਪੀਅਰ ਹੋ ਜਾਏ, ਈਗੋ ਵੀ ਡਿਸਅਪੀਅਰ ਹੋ ਜਾਏ, ਜੋ ਬਾਕੀ ਰਹਿ ਜਾਏਗਾ ਉਹ ਓਅੰਕਾਰ ਹੀ ਹੈ। ਕਹਿੰਦੇ ਉਸ ਦੇ ਅੰਦਰ ਸਿਰਫ ਇੱਕ ਓਅੰਕਾਰ ਹੀ ਓਅੰਕਾਰ ਰਹਿ ਜਾਏ, ਓਅੰਕਾਰ ਏਕ, ਧੁਨ ਏਕ ਹੈ ਰਾਗ ਅਲਾਪੈ। ਇੱਥੇ ਰਾਗ ਅਲਾਪੇ ਦਾ ਮਤਲਬ ਨੋਟ ਲਿਟਰਲੀ ਕਿ ਕਿਉਂ, ਅਦਰਵਾਈਜ਼ ਤਾਂ ਰਾਗ ਦਾ ਅਲਾਪ ਕਰਨਾ ਤਾਂ ਬਹੁਤ ਬੜੀ ਦੇਰ ਦੇ ਨਾਲ ਸਮਝ ਦੇ ਵਿੱਚ ਆਉਂਦਾ ਹੈ, ਕਈ ਕਈ ਸਾਲ ਲੱਗਦੇ ਹਨ ਇਸ ਨੂੰ ਸਿੱਖਣ ਨੂੰ। ਪਰ ਗੁਰੂ ਜੀ ਇਸ ਰਾਗ ਦੇ ਅਲਾਪ ਦੀ ਗੱਲ ਨਹੀਂ ਕਰ ਰਹੇ, ਜਿੱਦਾਂ ਸਾਰੇ ਲੋਕ ਕਿਵੇਂ ਰਾਗ ਦਾ ਅਲਾਪ ਕਰ ਸਕਣ, ਭਾਵ ਉਹ ਇੱਕੋ ਹੀ ਰਾਗ ਅਲਾਪਦਾ ਰਹੇ, ਭਾਵ ਉਸ ਓਅੰਕਾਰ ਤੋਂ ਇਲਾਵਾ ਉਹਨੂੰ ਹੋਰ ਕੋਈ ਦੂਜੀ ਗੱਲ ਹੀ ਨਾ ਆਉਂਦੀ ਰਹੇ। ਕਹਿਣ ਦਾ ਮਤਲਬ ਉਹਨਾਂ ਦਾ ਇਹ ਹੈ ਕਿ ਉਹ ਕੀਰਤਨੀਆਂ ਹੈ ਜਿਸ ਨੂੰ ਉਸ ਵਾਹਿਗੁਰੂ ਪਰਮੇਸ਼ਵਰ ਜਾਂ ਓਅੰਕਾਰ ਜਾਂ ਸੁਪਰ ਕਾਨਸ਼ੀਅਸਨੈਸ ਤੋਂ ਬਿਨਾਂ ਉਸ ਦੀ ਅਵੇਅਰਨੈਸ ਦੇ ਵਿੱਚ ਕੁਛ ਹੋਰ ਹੋਵੇ ਹੀ ਨਾ। ਅੱਗੇ ਕਹਿੰਦੇ ਹਨ ਏਕਾ ਦੇਸੀ, ਉਹ ਕੀਰਤਨੀ ਹੈ ਜਿਹੜਾ ਕਹਿੰਦੇ ਇੱਕੋ ਹੀ ਦੇਸ਼ 'ਚ ਰਹਿੰਦਾ ਹੋਵੇ, ਭਾਵ ਆਪਣੇ ਇਨਰ ਵਰਲਡ ਦੇ ਵਿੱਚ, ਅੰਦਰ ਦੇ ਵਰਲਡ ਦੇ ਵਿੱਚ, ਆਤਮਾ ਦੇ ਵਿੱਚ, ਉਸ ਦੀਆਂ ਇਹ ਤਮਾਮ ਜਿਹੜੀਆਂ ਆ ਜਿਹੜੀਆਂ ਸਾਡੀਆਂ ਸੈਂਸਿਸ ਹਨ ਨਾ, ਜਿਹੜੀਆਂ ਬਾਹਰ ਨੂੰ ਭੱਜਦੀਆਂ ਹਨ, ਮਨ ਇਹਨਾਂ ਦੇ ਦੁਆਰਾ ਬਾਹਰ ਨੂੰ ਭੱਜਦਾ ਹੈ, ਕਹਿੰਦੇ ਇਹ ਅੰਦਰ ਨੂੰ ਮੁੜ ਜਾਣ, ਬਾਹਰ ਦੀ ਬਜਾਏ ਆਪਣੇ ਅੰਦਰ ਜੋ ਮਿਸਟਰੀ ਹੈ ਆਤਮਾ ਜੋਤ ਉਸ ਦੇਸ਼ ਦੇ ਵਿੱਚ ਰਹਿੰਦਾ ਹੋਵੇ, ਏਕ ਦਿਖਾਵੇ ਅਤੇ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਡਿਵੋਟ ਕਰਦਾ ਦੂਸਰਿਆਂ ਨੂੰ ਵੀ ਉਸ ਦੇਸ਼ ਦੇ ਦਰਸ਼ਨ ਕਰਾਉਣ ਦੇ ਵਾਸਤੇ। ਉਹ ਕੀਰਤਨੀਆ ਹੈ ਜਿਹੜਾ ਇਸ ਸਟੇਟ ਆਫ ਮਾਇੰਡ 'ਚ ਪਹੁੰਚ ਜਾਏ ਔਰ ਫਿਰ ਆਪਣੀ ਸਾਰੀ ਜ਼ਿੰਦਗੀ ਜਿਹੜੀ ਹੈ ਉਹ ਦੂਸਰਿਆਂ ਨੂੰ ਵੀ ਉਸ ਦੇਸ਼ ਦੇ ਦਰਸ਼ਨ ਕਰਾਉਣ ਦੀ ਕੋਸ਼ਿਸ਼ ਦੇ ਵਿੱਚ ਉਹ ਕੋਸ਼ਿਸ਼ ਕਰੇ। ਏਕਾ ਦੇਸੀ ਏਕ ਦਿਖਾਵੇ, ਏਕੋ ਰਹਿ ਵਿਆਪੇ, ਉਹ ਜੋ ਇੱਕੋ ਹੀ ਸਾਰਿਆਂ 'ਚ ਵਿਆਪਿਆ ਹੈ, ਕਹਿੰਦੇ ਉਸ ਦਾ ਦਰਸ਼ਨ ਕਰਾਉਣ ਲਈ ਉਹ ਸਾਰੀ ਉਮਰ ਆਪਣੀ ਜ਼ਿੰਦਗੀ ਡਿਵੋਟ ਕਰਦਾ। ਗੁਰੂ ਬਾਬਾ ਜੀ ਨੇ ਕੀ ਕੀਤਾ ਸੀ? ਸਾਰੀ ਉਮਰ ਗੁਰੂ ਬਾਬਾ ਜੀ ਉਸ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਦੇ ਦਰਸ਼ਨ ਕਰਾਉਣ ਦੇ ਵਾਸਤੇ ਸਾਰੀ ਉਮਰ ਜੋ ਥਾਂ 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 ਉੱਤੇ ਗਏ ਕਿ ਦੇਖਣ ਵਾਲੀ ਉਹ ਵਸਤੂ ਹੈ ਉਸਨੂੰ ਦੇਖੋ, ਫਿਰ ਜਾ ਕੇ ਕੀਰਤਨ ਹੋਏਗਾ। ਕਹਿੰਦੇ ਹਨ ਏਕਾ ਸੁਰਤ ਏਕਾ ਹੀ ਸੇਵਾ ਏਕੋ ਗੁਰਤੇ ਜਾਪੇ। ਪਰ ਇਹ ਗੱਲ ਕਿਵੇਂ ਲੱਭਦੀ ਹੈ, ਇਹ ਕੀਰਤਨ ਕਿਵੇਂ ਲੱਭਦਾ ਹੈ? ਜਦੋਂ ਗੁਰੂ ਤੋਂ ਸੁਰਤੀ ਇੰਟੈਂਸ਼ਨ, ਜਦੋਂ ਗੁਰੂ ਕੋਲ ਜਦੋਂ ਅਸੀਂ ਆਈਏ ਤਾਂ ਸਾਡੀ ਇੱਕ ਹੀ ਇੰਟੈਂਸ਼ਨ ਹੋਵੇ ਕਿ ਮੈਂ ਆਹ ਕੀਰਤਨ ਚਾਹੁੰਦਾ, ਆਹ ਵਸਤੂ ਮੈਂ ਚਾਹੁੰਦਾ। ਅਗਰ ਇਸ ਹੀ ਏਜੰਡੇ ਦੇ ਨਾਲ, ਇੰਟੈਂਸ਼ਨ ਦੇ ਨਾਲ, ਇਸ ਇੰਟਰਸਟ ਦੇ ਨਾਲ ਕੋਈ ਗੁਰੂ ਦੇ ਕੋਲ ਆਏ ਕਿ ਗਿਵ ਮੀ ਦ ਸਟੇਟ ਆਫ ਮਾਇੰਡ ਵਿਚ ਬਿਕਮਸ ਕੀਰਤਨ, ਇਸ ਦੇ ਵਾਸਤੇ ਉਹ ਗੁਰੂ ਦੀ ਸੇਵਾ ਕਰੇ, ਉਸ ਨੂੰ ਗੁਰੂ ਜੀ ਕਹਿੰਦੇ ਹਨ ਭਲੋ ਭਲੋ ਰੇ ਕੀਰਤਨੀਆ। ਕਹਿੰਦੇ ਉਹ ਕੀਰਤਨੀਆ ਜਿਹੜਾ ਹੈ ਉਹ ਭਲਾ ਹੈ, ਉਹ ਮਹਾਨ ਹੈ। ਰਾਮ ਰਮਾ ਰਾਮਾ ਗੁਣ ਗਾਓ, ਰਮਾ ਦਾ ਮਤਲਬ ਜਾਂ ਰਾਮ ਦਾ ਮਤਲਬ ਜੋ ਹਰ ਥਾਂ 'ਤੇ ਪ੍ਰੋਵੇਲ ਕਰ ਰਿਹਾ, ਹਰ ਥਾਂ ਦੇ ਉੱਤੇ ਮੌਜੂਦ ਹੈ। ਕਹਿੰਦੇ ਜਿਹੜਾ ਉਸ ਜੋ ਕਿ ਹਰ ਥਾਂ ਹਰ ਚੀਜ਼ ਹਰ ਵਸਤੂ ਦੇ ਵਿੱਚ ਹਰ ਜੀਵ ਦੇ ਵਿੱਚ ਉਹ ਜਿਹੜੀ ਲਾਈਫ ਫੋਰਸ ਹੈ, ਸੁਪਰ ਕਾਨਸ਼ੀਅਸਨੈਸ ਹੈ, ਸਾਡੀ ਆਤਮਾ ਹੈ, ਸੋਲ ਹੈ, ਰੂਹ ਹੈ, ਕਹਿੰਦੇ ਜਿਹੜਾ ਆਪਣੇ ਅੰਦਰ ਉਸਨੂੰ ਐਕਸਪੀਰੀਅੰਸ ਕਰਦਾ ਰਹੇ, ਉਸ ਦੀ ਪ੍ਰੈਜੈਂਸ ਨੂੰ ਫੀਲ ਕਰਦਾ ਰਹੇ ਔਰ ਉਸ ਦੀਆਂ ਜਿਤਨੀਆਂ ਵੀ ਐਟਰੀਬਿਊਟਸ ਹਨ ਉਹਨਾਂ ਨੂੰ ਟੇਸਟ ਕਰਦਾ ਰਹੇ। ਸੋਲ ਦੀਆਂ ਐਟਰੀਬਿਊਟਸ ਕੀ ਹਨ? ਸੋਲ ਦੇ ਅੰਦਰ ਡਿਸਟਰਬੈਂਸ ਨਹੀਂ ਹੈ, ਮਾਇੰਡ ਦੇ ਅੰਦਰ ਡਿਸਟਰਬੈਂਸ ਹੈ। ਸੋ ਸੋਲ ਦੀ ਐਟਰੀਬਿਊਟ, ਵਨ ਆਫ ਦ ਐਟਰੀਬਿਊਟਸ, ਦੈਟ ਦੇਰ ਇਜ਼ ਅ ਇਮੈਂਸ ਸਟਿਲਨੈਸ, ਇਮੈਂਸ ਸਾਇਲੈਂਸ। ਇਹ ਸੁਭਾਅ ਸੋਲ ਦੇ ਹਨ, ਆਤਮਾ ਦੇ ਹਨ। ਸੋਲ ਦੇ ਇਹ ਸੁਭਾਵ ਹਨ ਕਿ ਸੋਲ ਇਜ਼ ਨੋਟ ਡਿਪੈਂਡੈਂਟ ਔਨ ਐਨੀ ਬੋਡੀ ਔਰ ਐਨੀਥਿੰਗ। ਯੈਸ, ਬੋਡੀ ਇਜ਼ ਡਿਪੈਂਡੈਂਟ ਔਨ ਦ ਸੋਲ, ਦ ਮਿਨਟ ਸੋਲ ਲੀਵਸ ਦ ਬੋਡੀ, ਬੋਡੀ ਇਟ ਡਾਈਜ਼। ਪਰ ਸੋਲ ਬੋਡੀ 'ਤੇ ਡਿਪੈਂਡੈਂਟ ਨਹੀਂ ਹੈ, ਸੋਲ ਸਟਿਲ ਰਿਮੇਨਸ। ਸੋਲ ਨੂੰ ਕੁਛ ਨਹੀਂ ਹੁੰਦਾ, ਆਤਮਾ ਨੂੰ ਕੁਛ ਨਹੀਂ ਹੁੰਦਾ। ਸੋਲ ਦੀਆਂ ਐਟਰੀਬਿਊਟਸ ਇਮੈਂਸ ਸਾਇਲੈਂਸ, ਸਟਿਲਨੈਸ ਐਂਡ ਨੋ ਡਿਪੈਂਡੈਂਸੀ ਔਨ ਐਨੀਥਿੰਗ। ਅਤੇ ਸੋਲ ਦੀਆਂ ਐਟਰੀਬਿਊਟਸ ਹੋਰ ਕਿ ਸੋਲ ਤੋਂ ਇਲਾਵਾ ਜਦ ਕੋਈ ਦੂਜਾ ਹੈ ਹੀ ਨਹੀਂ, ਇਸ ਕਰਕੇ ਸੋਲ ਨੂੰ ਕਿਸੇ ਤੋਂ ਡਰ ਨਹੀਂ। ਕੋਈ ਦੂਸਰਾ ਹੋਰ ਹੈ ਹੀ ਨਹੀਂ ਜਿਸ ਕਰਕੇ ਸੋਲ ਨੂੰ ਕਿਸੇ ਦੇ ਨਾਲ ਕੋਈ ਐਨਵੀ ਨਹੀਂ, ਕੋਈ ਜੈਲਸੀ ਨਹੀਂ, ਕਿਸੇ ਤੋਂ ਉਸਨੂੰ ਡਰ ਨਹੀਂ, ਕਿਸੇ ਦੇ ਨਾਲ ਉਸਨੂੰ ਵੈਰ ਨਹੀਂ। ਅਤੇ ਸਾਰਾ ਕੁਛ ਅਗਰ ਅਸੀਂ ਹੱਥ ਵੀ ਹਿਲਾਉਂਦੇ ਹਾਂ, ਕੋਈ ਵੀ ਮੂਵਮੈਂਟ ਕਰਦੇ ਹਾਂ, ਤਾਂ ਜਦੋਂ ਤੱਕ ਸਾਡੇ ਅੰਦਰ ਆਤਮਾ ਹੈ, ਸੋਲ ਹੈ, ਉਦੋਂ ਤੱਕ ਹੀ। ਸੋ ਕਹਿੰਦੇ ਸੋਲ ਇਜ਼ ਦਾ ਓਨਲੀ ਕ੍ਰੀਏਟਿਵਿਟੀ। ਜੋ ਇਨਸਾਨ ਸੋਲ ਦੇ ਨਾਲ ਕੁਨੈਕਟ ਹੋ ਜਾਏ, ਉਹ ਚਾਹੇ ਚੁੱਪ ਕਰਕੇ ਵੀ ਬੈਠਾ ਹੋਵੇ ਤਾਂ ਵੀ ਉਸਨੂੰ ਅਸੀਂ ਕ੍ਰੀਏਟਿਵ ਆਖ ਸਕਦੇ ਹਾਂ, ਕਿਉਂਕਿ ਦ ਸੋਰਸ ਆਫ ਕ੍ਰੀਏਟਿਵਿਟੀ ਹੈਜ਼ ਬੀਨ ਐਕਸਪਲੋਰਡ, ਉਸ ਦੇ ਅੰਦਰ ਮੌਜੂਦ ਹੈ। ਅਤੇ ਉਸ ਦੀ ਸਟਿਲਨੈਸ ਦੇ ਵਿੱਚੋਂ, ਉਸ ਦੀ ਸਾਇਲੈਂਸ ਦੇ ਵਿੱਚੋਂ ਵੀ ਉਹ ਇਤਨਾ ਇਫੈਕਟਿਵ ਹੋਏਗਾ, ਇਤਨਾ ਕ੍ਰੀਏਟਿਵ ਹੋਏਗਾ ਕਿ ਪਤਾ ਨਹੀਂ ਕਿਤਨੇ 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 ਡਿਸਟੈਂਸ 'ਤੇ ਕਿਤਨੇ ਕਿਤਨੇ ਜੀਵਾਂ ਤੱਕ ਉਸ ਦੀਆਂ ਜੋ ਵਾਈਬ੍ਰੇਸ਼ਨਸ ਹਨ ਉਹ ਟਰੈਵਲ ਕਰਨਗੀਆਂ ਅਤੇ ਪਹੁੰਚਣਗੀਆਂ। ਜਿਸ ਸਤਸੰਗ ਜੀ, ਜਿਸ ਇਨਸਾਨ ਦੇ ਅੰਦਰ ਇਹ ਆਤਮਾ ਦਾ ਫੁੱਲ ਖਿਲ ਜਾਂਦਾ ਹੈ ਨਾ, ਸੋਲ ਫੁੱਲ ਬਲੂਮ ਕਰ ਜਾਂਦੀ ਹੈ ਨਾ, ਉਹ ਇਨਸਾਨ ਉਸ ਵੇਵ ਲੈਂਥ 'ਤੇ ਪਹੁੰਚੇ ਹੋਏ ਜੋ ਸੀਕਰਸ ਹੁੰਦੇ ਹਨ ਉਹਨਾਂ ਨੂੰ ਹਜ਼ਾਰਾਂ ਹਜ਼ਾਰਾਂ ਮੀਲਾਂ 'ਤੇ ਜਾ ਕੇ ਉਹ ਆਪ ਮਿਲ ਜਾਂਦਾ, ਕਿਉਂਕਿ ਉਹ ਕਨੈਕਟਡ ਹੁੰਦਾ ਹੈ। ਇਹ ਸੋਲ ਦੇ ਗੁਣ ਹਨ, ਸੋਲ ਦੇ ਸੁਭਾਅ ਹਨ। ਵੈਸੇ ਗੁਰੂ ਅਰਜਨ ਦੇਵ ਜੀ ਨੇ ਇੱਕ ਸ਼ਬਦ ਲਿਖਿਆ ਸੋਲ ਦੇ ਉੱਤੇ, ਨਾ ਉਹ ਮਰਤਾ ਨਾ ਹਮ ਡਰਿਆ। ਕਹਿੰਦੇ ਮੈਂ ਦੇਖ ਲਿਆ ਆਤਮਾ ਇਹਦਾ ਸੁਭਾਅ, ਇਹਦੇ ਗੁਣ, ਇਹਦੀਆਂ ਐਟਰੀਬਿਊਟਸ, ਕਿ ਮਰਦਾ ਹੀ ਨਹੀਂ, ਇਸ ਕਰਕੇ ਡਰ ਹੀ ਖਤਮ ਹੋ ਗਿਆ ਕਿ ਮੈਂ ਆ ਹਾਂ ਜੋ ਮਰ ਨਹੀਂ ਸਕਦਾ। ਫਿਰ ਕਹਿੰਦੇ ਡਰ ਖਤਮ ਹੋ ਗਿਆ। ਨਾ ਉਹ ਬਿਨਸੇ ਨਾ ਹਮ ਕੜਿਆ, ਕਹਿੰਦੇ ਇਹ ਵੀ ਪਤਾ ਲੱਗ ਗਿਆ ਕਿ ਇਸ ਦਾ ਕੁਛ ਵਿਗੜ ਨਹੀਂ ਸਕਦਾ। ਮਰਨਾ ਤਾਂ ਬਹੁਤ ਦੂਰ ਦੀ ਗੱਲ, ਇਹਦਾ ਕੁਛ ਵਿਗੜ ਨਹੀਂ ਸਕਦਾ, ਇਸ ਕਰਕੇ ਕਹਿੰਦੇ ਚਿੰਤਾ ਹੀ ਖਤਮ ਹੋ ਗਈ। ਸਾਡੀ ਜ਼ਿੰਦਗੀ ਚਿੰਤਾ ਉਦੋਂ ਹੀ ਹੁੰਦੀ ਹੈ ਜਦੋਂ ਅਸੀਂ ਸੋਚਦੇ ਹਾਂ, ਅਸੀਂ ਸੋਚਦੇ ਹਾਂ, ਐਕਸਪੈਕਟ ਕਰਦੇ ਹਾਂ ਕਿ ਇਹ ਚੀਜ਼ ਐਵੇਂ ਹੀ ਹੋਵੇ, ਪਰ ਫਿਰ ਅਸੀਂ ਡਰਦੇ ਰਹਿੰਦੇ ਹਾਂ ਕਿ ਜੇ ਇਸ ਤਰ੍ਹਾਂ ਨਾ ਹੋਈ। ਸੋ ਆਊਟ ਆਫ ਦਾ ਐਕਸਪੈਕਟੇਸ਼ਨ ਐਂਡ ਡਿਜ਼ਾਇਰ ਦੇਰ ਇਜ਼ ਅ ਫਰਸਟ੍ਰੇਸ਼ਨ ਐਂਡ ਵਰੀ ਐਂਡ ਫੀਅਰ। ਗੁਰੂ ਜੀ ਕਹਿੰਦੇ ਜਿਸਨੂੰ ਸੋਲ ਦਾ ਸੁਭਾਅ ਪਤਾ ਲੱਗ ਗਿਆ, ਉਸ ਦੇ ਅੰਦਰ ਨਾ ਚਿੰਤਾ ਹੋਏਗੀ ਨਾ ਡਰ ਹੋਏਗਾ, ਕਿ ਉਸਨੂੰ ਪਤਾ ਇਸ ਦਾ ਕੁਛ ਵਿਗੜ ਹੀ ਨਹੀਂ ਸਕਦਾ। ਅਗਰ ਸਾਡਾ ਕੋਈ ਏਜੰਡਾ ਹੋਵੇ, ਮਨਸਾ ਹੋਵੇ, ਆਸ਼ਾ ਹੋਵੇ, ਕੋਈ ਇੱਛਾ ਹੋਵੇ, ਉਹ ਪੂਰੀ ਨਾ ਹੋਵੇ, ਅਸੀਂ ਕਹਿੰਦੇ ਕੰਮ ਨਹੀਂ ਬਣਿਆ, ਆਹ ਤਾਂ ਕੰਮ ਵਿਗੜ ਗਿਆ। ਪਰ ਜਿਹੜਾ ਸੋਲ ਦੇ ਨਾਲ ਆਪਣੇ ਆਪ ਨੂੰ ਆਈਡੈਂਟੀਫਾਈ ਕਰਦਾ ਹੈ, ਉਹਨੂੰ ਪਤਾ ਕੁਛ ਵਿਗੜੇ ਕੁਛ ਨਹੀਂ, ਜਿਹੜੀ ਚੀਜ਼ ਦਾ ਕੁਛ ਵਿਗੜ ਹੀ ਨਹੀਂ ਸਕਦਾ ਉਹ ਉਵੇਂ ਦੀ ਉਵੇਂ ਹੀ ਹੈ, ਅਤੇ ਕੁਛ ਵੀ ਨਹੀਂ ਵਿਗੜਿਆ। ਸੋ ਪਲੋ ਪਲੋ ਰੇ ਕੀਰਤਨੀਆਂ, ਰਾਮ ਰਮਾ ਰਾਮਾ ਗੁਣ ਗਾਓ, ਛੋੜ ਮਾਇਆ ਕੇ ਤੰਦ ਸੁਆਓ। ਕੀਰਤਨ ਦੀ ਗੱਲ ਚੱਲ ਰਹੀ ਸੀ, ਕਹਿੰਦੇ ਕੀਰਤਨੀਆਂ ਉਹ ਹੈ ਜੋ ਕੀਰਤਨ ਕਰੇ, ਪਰ ਕੀਰਤਨ ਉਸ ਦੀ ਆ ਅਵਸਥਾ ਹੋਵੇ ਤਾਂ ਉਸਨੂੰ ਗੁਰੂ ਜੀ ਕੀਰਤਨੀਆਂ ਕਹਿੰਦੇ ਹਨ। ਹੁਣ ਇੰਨਾ ਕੁ ਜੋ ਸੁਣਿਆ ਹੈ ਇਸ ਤੋਂ ਅਸੀਂ ਅੰਦਾਜ਼ਾ ਲਗਾ ਲਈਏ, ਸੋਚੀਏ ਅਸੀਂ ਕਿਹਨਾਂ ਨੂੰ ਕੀਰਤਨੀਆਂ ਕਹਿੰਦੇ ਹਾਂ, ਅਸੀਂ ਕੀਰਤਨੀਆਂ ਦੇ ਮਤਲਬ ਕੀ ਸਮਝਦੇ ਹਾਂ। ਉਹ ਸਾਡਾ ਫੋਲਟ ਨਹੀਂ ਹੈ, ਸਿਰਫ ਸਾਡੀ ਲੈਕ ਆਫ ਅੰਡਰਸਟੈਂਡਿੰਗ ਹੈ। ਅੱਗੇ ਹੁਣ ਸ਼ਬਦ ਹੋਰ ਵੀ ਬਹੁਤ ਇੰਟਰਸਟਿੰਗ ਹੁੰਦਾ ਜਾਂਦਾ ਹੈ। ਗੁਰੂ ਮਹਾਰਾਜ ਜੀ ਕਹਿੰਦੇ ਹਨ, ਕਿਉਂਕਿ ਕੀਰਤਨੀਏ ਜਿਵੇਂ ਅਸੀਂ ਸੋਚਦੇ ਹਾਂ ਕਿ ਸਾਜ਼ਾਂ ਦੇ ਨਾਲ ਕੀਰਤਨ ਕਰਦੇ ਹਨ, ਗੁਰੂ ਮਹਾਰਾਜ ਜੀ ਨੇ ਸਾਜ਼ ਦੱਸੇ ਹਨ, ਪੰਚ ਬਜਿੱਤਰ ਕਰੇ ਸੰਤੋਖਾ। ਬਜਿੱਤਰ ਮੈਨੇ ਸਾਜ਼, ਇੰਸਟਰੂਮੈਂਟਸ। ਕਹਿੰਦੇ ਪੰਜ ਕਿਸਮ ਦੇ ਸਾਜ਼ ਪੰਜ ਕਿਸਮ ਦੇ ਵਾਜੇ, ਪੰਚ ਬਜਿੱਤਰ ਕਰੇ ਸੰਤੋਖਾ। ਪੰਜ ਕਿਸਮ ਦੇ ਵਾਜੇ ਕਿਹੜੇ? ਸੱਤ, ਸੰਤੋਖ, ਦਇਆ, ਧਰਮ, ਧੀਰਜ। ਸੱਤ, ਸੰਤੋਖ, ਦਇਆ, ਧਰਮ, ਧੀਰਜ, ਇਹ ਕਹਿੰਦੇ ਪੰਜ ਸਾਜ਼ ਹਨ। ਸੱਤਵੇਂ ਨਹੀਂ ਹੁੰਦਾ ਪਰਉਪਕਾਰ ਕਰਨ ਵਾਲਾ ਸੁਭਾਅ। ਸੰਤੋਖ ਦਾ ਮਤਲਬ ਹੁੰਦਾ ਹੈ ਅੰਦਰੋਂ ਆਪਣੇ ਵਾਸਤੇ ਕੋਈ ਵੀ ਇੱਛਾ ਨਾ ਹੋਣੀ, ਤ੍ਰਿਪਤ ਹੋਣਾ। ਦਇਆ, ਧਰਮ ਅਸੀਂ ਸੁਣ ਚੁੱਕੇ ਹਾਂ, ਉਹ ਧੁਰਾ ਜੋ ਸਾਡੇ ਸਾਰਿਆਂ ਦੇ ਅੰਦਰ ਸਾਨੂੰ ਉਹ ਥਰੈਡ ਜਿਹੜਾ ਸਾਨੂੰ ਜੋੜ ਕੇ ਰੱਖ ਰਿਹਾ ਹੈ, ਉਸਨੂੰ ਧਰਮ ਆਖਿਆ। ਸੱਤ, ਸੰਤੋਖ, ਦਇਆ, ਧਰਮ, ਇਹ ਪੰਜ ਕਿਸਮ ਦੇ ਸਾਜ਼ ਗੁਰੂ ਮਹਾਰਾਜ ਜੀ ਕਹਿੰਦੇ ਹਨ ਉਸ ਨੂੰ ਵਜਾਉਣੇ ਆਉਂਦੇ ਹੋਣ। ਪੰਚ ਬਜਿੱਤਰ ਕਰੇ ਸੰਤੋਖਾ, ਅਤੇ ਸੰਤੋਖ ਨੂੰ ਹੀ ਸਜਿੰਦਾ ਬਣਾ ਲੈ, ਸੰਤੋਖ ਵਜਾਉਣ ਵਾਲਾ ਹੋਵੇ ਅਤੇ ਆ ਪੰਜ ਕਿਸਮ ਦੇ ਸਾਜ਼ ਹੋਣ। ਅੱਗੇ ਕਹਿੰਦੇ ਹਨ ਸਾਤ ਸੁਰਾ ਲੈ ਚਾਲੇ, ਸੱਤ ਸੁਰ ਹੁੰਦੇ ਹਨ ਸਾਰੇ ਗਾਮਾ ਪਾਧਾ ਨੀਸਾ, ਸਾਤ ਸੁਰਾ ਲੈ ਚਾਲੇ। ਅਗਰ ਕਿਸੇ ਨੂੰ ਸੱਤ ਸੁਰ ਤਾਂ ਆਉਂਦੇ ਹੋਣ ਪਰ ਲੈ ਦੇ ਵਿੱਚ ਨਾ ਆਉਂਦਾ ਚੱਲਣਾ ਆਉਂਦਾ ਹੋਵੇ, ਹੁਣ ਤਬਲਾ ਵੱਜਦਾ ਹੈ ਇਸ ਦੀ ਲੈ ਹੈ, ਸੁਰ ਤਾਂ ਆਉਂਦੇ ਹੋਣ ਪਰ ਲੈ ਦਾ ਨਾ ਪਤਾ ਹੋਵੇ, ਬੀਟ ਦਾ ਰਿਦਮ ਦਾ ਉਹ ਨਾ ਪਤਾ ਹੋਵੇ। ਮਹਾਰਾਜ ਜੀ ਕਹਿੰਦੇ ਹਨ ਸਾਤ ਸੁਰਾ ਲੈ ਚਾਲੇ, ਲੈ ਚਾਲੇ ਵਾਹਿਗੁਰੂ ਦੀ ਰਜ਼ਾ ਦੇ ਵਿੱਚ ਚੱਲਣਾ ਹੀ ਉਸ ਦੇ ਸਾਰੇ ਗਾਮਾ ਪਾਦਾ ਨੀਸਾ ਹੋਣ ਔਰ ਉਸਦੇ ਤਾਲ ਹੋਣ ਔਰ ਲੈ ਹੋਵੇ। ਪੰਚ ਵਿਚਿੱਤਰ ਕਰੇ ਸੰਤੋਖਾ, ਸਾਤ ਸੁਰਾ ਲੈ ਚਾਲੇ ਬਾਜਾ ਮਾਣ ਤਾਣ ਤਜ। ਹੁਣ ਇੱਥੇ ਉਹਨਾਂ ਨੇ ਵਾਜਾ ਜੋ ਹਾਰਮੋਨੀਅਮ ਹੁੰਦਾ ਹੈ ਉਹ ਦੱਸਿਆ ਹੈ। ਮਾਣ ਤਾਣ ਨੂੰ ਤਿਆਗ ਦੇਣਾ, ਆਪਣੇ ਪ੍ਰਾਈਡ ਨੂੰ ਛੱਡ ਦੇਣਾ, ਹਉਮੈ ਨੂੰ ਤਿਆਗ ਦੇਣਾ ਜਿਹੜਾ ਅਸੀਂ ਮਾਣ ਕਰਦੇ ਹਾਂ। ਕਹਿੰਦੇ ਕਿਸੇ ਵੀ ਚੀਜ਼ ਦਾ ਮਾਣ, ਆਪਣੇ ਨੌਲੇਜ ਦਾ, ਆਪਣੀ ਪਾਵਰ ਦਾ, ਕਿਸੇ ਵੀ ਕਿਸਮ ਦਾ ਜਿਹੜਾ ਕਹਿੰਦੇ ਮਾਣ ਹੈ, ਕਹਿੰਦੇ ਉਸਨੂੰ ਤਿਆਗ ਦੇਣਾ ਹੀ ਉਸ ਦਾ ਵਾਜਾ ਹੋਵੇ। ਵਾਜਾ ਮਾਣ ਤਾਣ ਤਜ ਤਾਨਾ। ਅਤੇ ਗਾਇਕ ਲੋਕ, ਰਾਗ ਗਾਉਣ ਵਾਲੇ ਲੋਕ ਤਾਨਾ ਲਗਾਉਂਦੇ ਹਨ, ਤਾਨਾ ਮਾਰਦੇ ਹਨ। ਕਹਿੰਦੇ ਤਾਨਾ ਕੀ ਹੋਣ ਉਸ ਦੀਆਂ, ਪਾਓ ਨਾ ਬੀਗਾ ਕਾਲੇ। ਬੀਗਾ ਦਾ ਮਤਲਬ ਹੁੰਦਾ ਬਿੰਗੇ ਰਸਤੇ ਉੱਤੇ, ਗਲਤ ਰਸਤੇ ਉੱਤੇ, ਗਲਤ ਰਸਤੇ ਉੱਤੇ ਕਦੇ ਪੈਰ ਨਾ ਧਰੇ, ਇਹ ਉਸਦੀਆਂ ਤਾਨਾ ਹੋਣ। ਪਾਓ ਨਾ ਬੀਗਾ ਕਾਲੇ, ਭਾਵ ਉਹ ਰਸਤਾ ਜੋ ਗੁਰੂ ਪਰਮੇਸ਼ੁਰ ਸ਼ਾਸਤਰ ਦੱਸਦੇ ਹਨ ਉਹਨਾਂ ਤੋਂ ਉਲਟ, ਕਦੇ ਵੀ ਪੈਰ ਨਾ ਰੱਖੇ, ਕਦਮ ਨਾ ਧਰੇ, ਇਹੀ ਉਸਦੀਆਂ ਤਾਨਾ ਔਰ ਉਸਦੇ ਅਲਾਪ ਹੋਣ। ਪਾਓ ਨਾ ਬੀਗਾ ਕਾਲੇ। ਤੋ ਅਖੀਰ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਕਹਿੰਦੇ ਹਨ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਧ ਇਹ ਕੀਰਤਨ ਗਾਵੇ। ਆਹ ਹੁਣ ਕੀਰਤਨ ਗੁਰੂ ਜੀ ਨੇ ਆਖਿਆ, ਜੇ ਕੋ ਆਪਣੇ ਠਾਕੁਰ ਭਾਵੇ, ਜੇ ਕੋਈ ਕਹਿੰਦੇ ਹਨ ਆਪਣੇ ਠਾਕੁਰ ਨੂੰ, ਆਪਣੇ ਸਵਾਮੀ ਨੂੰ, ਆਪਣੇ ਸਤਿਗੁਰੂ ਨੂੰ ਪਾ ਜਾਏ, ਭਾਵ ਉਸ ਦਾ ਗੁਰੂਦੇਵ ਜਿਹੜਾ ਹੈ ਉਹ ਉਸਨੂੰ ਅਪਰੂਵ ਕਰ ਦੇਵੇ। ਸਤਿਗੁਰੂ ਜੋ ਹਨ ਉਹਨਾਂ ਦਾ ਦਿਲ ਮੰਨ ਜਾਏ ਕਿ ਇਸਨੇ ਜੋ ਤਿਆਗਣਾ ਚਾਹੀਦਾ ਸੀ ਤਿਆਗ ਦਿੱਤਾ, ਜੋ ਸਿੱਖਣਾ ਚਾਹੀਦਾ ਸੀ ਸਿੱਖ ਲਿਆ, ਜੋ ਅਨਲਰਨ ਕਰਨਾ ਸੀ ਉਹ ਕਰ ਦਿੱਤਾ, ਜੋ ਕੁਛ ਸਤਿਗੁਰੂ ਕਰਨਾ ਕਰਾਉਣਾ ਚਾਹੁੰਦੇ ਹਨ ਉਹ ਜਦੋਂ ਪੂਰੀ ਤਰ੍ਹਾਂ ਕਰ ਲਵੇ ਅਤੇ ਗੁਰੂ ਬਾਬਾ ਜੀ ਦਾ ਮਨ ਟੋਟਲੀ ਕਨਵਿੰਸ ਹੋ ਜਾਏ, ਉਹਨੂੰ ਕਹਿੰਦੇ ਠਾਕੁਰ ਨੂੰ ਪਾ ਜਾਣਾ। ਗੁਰੂ ਨੂੰ ਖੁਸ਼ ਕਰਨ ਦਾ ਮਤਲਬ ਕਿ ਉਹਨਾਂ ਦੇ ਦਿਲ ਨੂੰ ਪੂਰੀ ਤਰ੍ਹਾਂ ਕੋਈ ਕਨਵਿੰਸ ਕਰ ਲਵੇ, ਉਹ ਦੇਖ ਲੈਣ ਕਿ ਇਹ ਜੋ ਬਣਨਾ ਚਾਹੀਦਾ ਸੀ ਬਣ ਗਿਆ। ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਧੇ ਇਹ ਕੀਰਤਨ ਗਾਵੇ। ਕਹਿੰਦੇ ਕਰੋੜਾਂ ਦੇ ਵਿੱਚੋਂ ਕੋਈ ਇਨਸਾਨ ਹੈ ਜੋ ਆ ਕੀਰਤਨ ਗਾਉਂਦਾ ਹੈ। ਸੋ ਕੀਰਤਨ ਫਿਰ ਕੀ ਹੋਇਆ, ਆਪਣੇ ਠਾਕਰ ਨੂੰ ਪਾ ਜਾਣਾ, ਉਸਨੂੰ ਰਿਝਾ ਲੈਣਾ, ਉਸ ਦੇ ਦਿਲ ਨੂੰ ਜਿੱਤ ਲੈਣਾ ਹੀ ਕੀਰਤਨ ਹੈ। ਕਿਉਂਕਿ ਜਦੋਂ ਉਸ ਦੇ ਦਿਲ ਨੂੰ ਜਿੱਤ ਲਿਆ ਉਦੋਂ ਕਿਸੇ ਕਿਸਮ ਦੀ ਖਾਸ ਮਨ ਦੀ ਅਵਸਥਾ ਹੀ ਹੋਏਗੀ ਨਾ, ਤਾਂ ਹੀ ਜਿੱਤਿਆ ਜਾਏਗਾ ਨਾ। ਜਦੋਂ ਉਹ ਮਨ ਦੀ ਅਵਸਥਾ ਹਾਸਲ ਹੋ ਗਈ ਔਰ ਗੁਰੂ ਨੇ ਉਸ ਮਨ ਦੀ ਅਵਸਥਾ ਨੂੰ ਦੇਖ ਕੇ ਬੇਹੱਦ ਪ੍ਰਸੰਨ ਹੋਣਾ ਹੈ ਕਿ ਇਸ ਨੇ ਉਹ ਪ੍ਰਾਪਤ ਕੀਤਾ ਹੈ ਜੋ ਕਰੋੜਾਂ ਦੇ ਵਿੱਚੋਂ ਕੋਈ 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 ਕਰਦਾ ਹੈ। ਤਾਂ ਗੁਰੂ ਮਹਾਰਾਜ ਜੀ ਇਸ ਸ਼ਬਦ ਦੇ ਵਿੱਚ ਸਾਨੂੰ ਇਹ ਸਮਝਾਉਂਦੇ ਹਨ ਕਿ ਆਹ ਹੈ ਕੀਰਤਨ। ਅਸੀਂ ਸੁਰਾਂ ਵੀ ਸੁਣ ਲਈਆਂ, ਵਾਜਾ ਵੀ ਸੁਣ ਲਿਆ, ਤਾਨਾ ਵੀ ਸੁਣ ਲਈਆਂ, ਅਲਾਪ ਵੀ ਸੁਣ ਲਿਆ, गुरु महाराज जी ने तो इस कीर्तन नू कीर्तन आख्या। इस नू सुनन तो बाद जिहड़ी साडी अंडरसटैंडिंग कीर्तन दे वास्ते है और जिहड़े लोग कीर्तन करदे हन जिन्हां नू असीं कीर्तनीए कहिंदे आ, कई दफा प्रोफैशनल कीर्तनीए कहिंदे आ, यानी प्रोफैशनल एडमायरर। इमेजिन साढ़े घर दे विच बहुत खूबसूरत बच्चा जन्म लैंदा है अते फिर असी प्रोफैशनल एडमायरर लैके आईए, हायर करके लैके आईए कि माता पिता कहन वी डोंट नो हाउ टू एडमायर दिस, वी नीड सम प्रोफैशनल एडमायरर। And those professional admirer will not have any feeling towards that child. क्योंकि जो feelings माता पिता दी हो सकती हैं वो किसे नू हायर करके ले आओ कि देख साड़ा कितना सोहना बच्चा है पर सानू तो सोहना नहीं दिसदा, सानू पता ही नहीं, तू admire करके सुना, तू admire कर। कोई इंसान आखे